ਭਗਤ ਰਵਿਦਾਸ ਜੀ ਮਹਾਰਾਜ ਉਸ ਦੌਰ ਵਿੱਚ ਬਨਾਰਸ ਵਿੱਚ ਪੈਦਾ ਹੋਏ ਨੇ, ਜਦਕਿ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ ਕੋਣਾ ਸਰਸਾਰ ਹੋਇਆ ਹੋਇਆ ਸੀ। ਹਰ ਪਾਸੇ ਭਗਤੀ ਲਹਿਰ, ਹਰ ਪਾਸੇ ਭਗਤ ਭਾਵਨਾ ਵਿੱਚ ਡੁੱਬੇ ਹੋਏ ਮਹਾਂਪੁਰਸ਼। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਹੈ, ਵੈਸੇ ਤਾਂ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁਗ ਵਿੱਚ ਹਰ ਸਮੇਂ ਵਿੱਚ ਭਗਤ ਹੁੰਦੇ ਰਹੇ ਨੇ, ਸੰਤ ਹੁੰਦੇ ਰਹੇ ਨੇ, ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ, ਜਿਸ ਦੇ ਵਿੱਚ ਚੌਂ ਦਿਸ਼ਾ ਵਿੱਚ ਭਗਤ ਹੀ ਭਗਤ ਪੈਦਾ ਹੋਏ। ਉਸੇ ਭਗਤੀ ਕਾਲ ਵਿੱਚ ਸੂਫੀ ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਿਕ ਤੌਰ ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ ਤੇ ਉੱਚਾ ਕੀਤਾ, ਜੀਵਨ ਦੀ ਜਾਚ ਦੱਸੀ। ਰਵਿਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਵਿੱਚੋਂ ਇੱਕ ਮਹਾਨ ਭਗਤ ਨੇ, ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ, ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ। ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ, ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ, ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ, ਵਾਸਤਵਿਕ ਚਮਾਰ ਤੇ ਉਹੀ ਹੈ, ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ। ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ, ਚਮੜੇ ਖਲੜੀ ਦਾ ਹੀ ਰਸ ਮਾਣਨਾ ਜੀਵਨ ਦਾ ਲਕਸ਼ ਹੈ। ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ। ਚਮੜੇ ਦਾ ਕੰਮ ਕਰਦਿਆਂ ਹੋਇਆਂ ਸੁਰਤ ਚਮੜੇ ਤੋਂ ਉੱਚੀ ਰੱਖਣੀ, ਇਹ ਕੋਈ ਭਗਤ ਰਵਿਦਾਸ ਜੀ ਮਹਾਰਾਜ ਤੋਂ ਸਿੱਖਿਆ। ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਿਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ। ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿਅਕ ਮੰਦਰਾਂ ਦੇ ਦਰਵਾਜ਼ੇ ਵੀ ਆਪ ਲਈ ਬੰਦ ਨੇ, ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ, ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ, ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪ੍ਰਫੁੱਲਤ ਹੋਇਆ। ਦਰਅਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ, ਬਸ ਉਹ ਗੀਤ ਰਾਹੀਂ, ਸੰਗੀਤ ਰਾਹੀਂ। ਸੰਗੀਤ ਔਰ ਗੀਤ ਪ੍ਰਮਾਤਮਾ ਦੇ ਬਹੁਤ ਨਿਕਟ ਹੈ, ਬਹੁਤ ਨਿਕਟ ਹੈ। ਸੰਗੀਤ ਇੱਕ ਕਲਾ ਹੈ, ਗੀਤ ਇੱਕ ਕਲਾ ਹੈ, ਤੇ ਪ੍ਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ, ਐਸਾ ਮਹਾਨ ਕਲਾਕਾਰ ਕਿ ਉਸਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ। ਇੱਕ ਨਿੱਕਾ ਜਿਹਾ ਬੀਜ ਧਰਤੀ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ, ਕੋਮਲ ਰੂਪ ਉਸਦਾ ਧਰਤੀ ਤੋਂ ਬਾਹਰ ਨਿਕਲਦਾ ਹੈ, ਸਹਿਜੇ ਸਹਿਜੇ ਵਿਕਸਿਤ ਹੁੰਦਾ ਹੈ, ਸ਼ਾਖਾਂ ਪੱਤੇ ਫਿਰ ਉਸਦੇ ਚੋਂ ਜਦ ਫੁੱਲ ਖਿੜਦੇ ਨੇ, ਫਲ ਲੱਗਦੇ ਨੇ, ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾਂ ਰਹਿ ਨਹੀਂ ਸਕਦਾ ਮਨੁੱਖ ਅਧਿਆਤਮ ਵਾਸੀ। ਉਸਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ, ਸਾਗਰ ਦੇ ਚੋਂ ਭਾਪ ਉੱਠਦੀ ਹੈ, ਉਮੜ ਉਮੜ ਕੇ ਉਹ ਚਾਰੋਂ ਪਾਸੇ ਬਰਸਦੀ ਹੈ, ਇਹ ਇੱਕ ਮਹਾਨ ਕਲਾ ਹੈ। ਪਹਾੜਾਂ ਵਿੱਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ, ਚਾਰੋਂ ਪਾਸੇ ਦਾ ਇਹ ਵਾਤਾਵਰਣ ਦਰਅਸਲ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ। ਕਦੀ ਕਦੀ ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਔਰ ਲੇਖਕ ਲੋਕ ਆਪਣੀ ਕਲਾ ਦੀ ਖਾਸ ਰੂਪ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ, ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ, ਹਰ ਥਾਂ ਤੇ ਹੋ ਰਹੀ ਹੈ। ਜਿਸ ਪਾਸੇ ਵੀ ਨਿਗਾਹ ਮਾਰੀਏ, ਕਲਾ ਹੀ ਕਲਾ ਹੈ, ਚਾਹੇ ਆਸਮਾਨ ਤੇ ਜਾਤ ਮਾਰੀਏ, ਚਾਹੇ ਸਾਗਰ ਤੇ ਨਿਗਾਹ ਮਾਰੀਏ, ਚਾਹੇ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ, ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ, ਚਾਹੇ ਪਸ਼ੂਆਂ ਨੂੰ ਵੇਖੀਏ, ਪਕਸ਼ੀਆਂ ਨੂੰ ਵੇਖੀਏ, ਬਨਸਪਤੀ ਨੂੰ ਵੇਖੀਏ, ਹਰ ਥਾਂ ਤੇ ਉਸਦੀ ਕਲਾ ਉਜਾਗਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਵਿੱਚ ਉਹ ਨਿਪੁੰਨ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਕਾ ਗਿਆਤਾ, ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀਂ ਹੁੰਦਾ ਹੈ। ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ, ਔਰ ਮੋਏ ਹੋਏ ਢੋਰਾਂ ਦੀ ਖੱਲ ਲਾਉਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਆਉਂਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ, ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ, ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ ਹੋ, ਕਿੱਥੋਂ ਦੇ ਰਹਿਣ ਵਾਲੇ ਹੋ। ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ, ਅੰਦਰੋਂ ਪਰਮਾਤਮਾ ਬੋਲ ਰਿਹਾ, ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛੀਂਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛੀਂਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ, ਕਿਸੇ ਮੁਲਕ ਦੇ ਇਹ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ, ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮ ਪੁਰਾ ਸਹਿਰ ਕੋ ਨਾਉ, ਦੁੱਖ ਅੰਦੋ ਨਾਹੀ ਤੈ ਠਾਉ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ, ਤੋ ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ, ਜਦਕਿ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ। ਹਰ ਬੰਦਾ ਪੀੜਾ ਤੇ ਆਹ ਹੌਕਿਆਂ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ ਹੈ ਹਮ ਕਰਵਟੇ, ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਇਹ ਪਹਿਲੂ, ਤੋ ਵੋ ਪਹਿਲੂ ਬਦਲਤੇ ਹੈ। ਇਤਨੀ ਦੁੱਖ ਹੈ, ਇਤਨੀ ਪੀੜਾ ਹੈ, ਇਤਨਾ ਕਲੇਸ਼ ਹੈ। ਇਸ ਦੁੱਖ ਭਰੇ ਵਾਤਾਵਰਣ ਵਿੱਚ, ਇਸ ਕਲੇਸ਼ ਭਰੇ ਸੰਸਾਰ ਵਿੱਚ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਦਾ ਨਾਂ ਹੈ ਬੇਗਮਪੁਰਾ। ਉੱਥੇ ਦੁੱਖ ਨਹੀਂ ਹੈ, ਉੱਥੇ ਹੋਰ ਵੀ ਕੁਛ ਨਹੀਂ ਹੈ। ਕੀ ਨਾ ਤਸ਼ਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਉੱਥੇ ਕੋਈ ਚਿੰਤਾ ਵੀ ਨਹੀਂ ਹੈ। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਫਰਮਾਨ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਇ। ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ, ਚਿੰਤਾ ਦੇ ਵਿੱਚ ਹੀ ਜੀ ਰਿਹਾ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੀ ਚਿੰਤਾ। ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਹੈ। ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ, ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਵਿੱਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ। ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ। ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਤੂੰ ਆਪਣਾ ਸਕੂਨੇ ਕਲਬ ਨਾਸ ਨਾ ਕਰ, ਜੋ ਕੁਛ ਹੋਣਾ ਹੈ ਉਹ ਤੇਰੇ ਕੀਤਿਆਂ ਟਲਣਾ ਨਹੀਂ, ਰੁਕਣਾ ਨਹੀਂ। ਹਾਂ, ਤੂੰ ਇਤਨਾ ਹੀ ਕਰ ਸਕਦਾ ਹੈ ਕਿ ਜੋ ਕੁਛ ਹੋਣਾ ਹੈ ਇਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਜੋ ਕੁਛ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਜੋ ਕੁਛ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ। ਤੋ ਰਵਿਦਾਸ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਚਿੰਤਾ ਨਹੀਂ ਹੈ, ਨਾ ਤਸ਼ਵੀਸ ਖਿਰਾਜ ਨਾ ਮਾਲ। ਖਿਰਾਜ ਟੈਕਸ। ਦੁਨੀਆਂ ਵਿੱਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤੋ ਟੈਕਸ ਵੀ ਵੱਧਦਾ ਹੈ। ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ, ਖਿਰਾਜ ਵੀ ਦੇਣਾ ਪੈਂਦਾ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ ਹੈ, ਪਰਮ ਆਨੰਦ ਵੱਧਦਾ ਜਾ ਰਿਹਾ ਹੈ, ਪਰ ਮੇਰੇ ਤੇ ਕੋਈ ਟੈਕਸ ਨਹੀਂ, ਮੇਰੇ ਤੇ ਕੋਈ ਖਿਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆਂ 'ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ, ਖਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ, ਮਾਲ ਕੀ ਹੈ? ਮਾਲ ਐਸਾ ਹੈ, ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਦਇਆ, ਸ਼ੀਲ, ਸੰਜਮ ਬਾਜ਼ਾਰ ਵਿੱਚੋਂ ਨਹੀਂ ਮਿਲੇਗਾ। ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ ਜੋ ਦੁਨੀਆਂ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਐ ਕਬੀਰ ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ, ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ? ਕਿ ਐਸਾ ਬੈਰੂਨੀ ਦੁਨੀਆਂ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰ ਖੋ, ਨਹੀਂ ਗਾਹਕ ਨਹੀਂ ਮੋਲ। ਕੋਈ ਪਟਣ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ। ਭਗਤ ਕਬੀਰ ਕਹਿੰਦੇ ਨੇ, ਜੇ ਮਬਾ ਦਾ ਇਸ ਅਮਰ ਪਦਾਰਥ ਨੂੰ, ਇਸ ਦੈਵੀ ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆਂ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ, ਜੈਸੇ ਕੋਈ ਹੀਰਿਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ, ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ, ਕੋਈ ਹੀਰੇ ਲਾਲ ਪੰਨੇ ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ, ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਇਮਾਨ ਤੇ ਨਹੀਂ, ਲੇਕਿਨ ਕਬੀਰ ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ, ਜੋ ਬਾਜ਼ਾਰ ਹੀ ਪੱਥਰਾਂ ਦਾ, ਜੋ ਬਾਜ਼ਾਰ ਹੀ ਲੋਹੇ ਦਾ। ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ। ਦਰਅਸਲ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ, ਸਬਰ ਕਿੱਥੋਂ ਮੰਗੀਏ, ਸੰਤੋਖ ਕਿੱਥੋਂ ਮੰਗੀਏ, ਕਿਹੜੀ ਦੁਕਾਨ ਤੋਂ ਮੰਗੀਏ, ਸੀਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀਏ। ਇਹ ਦੈਵੀ ਗੁਣਾਂ ਦੀ ਦੌਲਤ, ਇਸ ਦੇ ਕੋਈ ਬਾਜ਼ਾਰ ਨਹੀਂ ਹੈ। ਨਹੀਂ ਪਠਣ ਨਹੀਂ ਪਾਰਖ। ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਹੀ ਕਹਿਣੀਆਂ ਪੈਂਦੀਆਂ, ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ, ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ ਪਾਰਖੂ ਹੀ ਨਹੀਂ ਆਉਂਦਾ। ਕਿਉਂਕਿ ਕੋਲਿਆਂ ਦੀ ਮੰਡੀ ਦੇ ਵਿੱਚ ਕੋਲਿਆਂ ਦੇ ਪਾਰਖੂ ਆਣਗੇ, ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ, ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਣਗੇ। ਇਹ ਕਿਹੜੀ ਲੱਕੜ ਹੈ, ਚੰਗੀ ਹੈ ਮਾੜੀ ਹੈ, ਇਮਾਰਤੀ ਹੈ ਜਲਾਊ ਹੈ, ਲੱਕੜਾਂ ਦੇ ਹੀ ਖਰੀਦਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ, ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਦਾਰ ਆਉਣਗੇ। ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ, ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ। ਅਕਸਰ ਭਗਤ ਲੋਕਾਂ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ, ਸੰਸਾਰ ਵਿਰੋਧਤਾ ਕਰਦਾ ਰਿਹਾ। ਤੋ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ, ਮੈਂ ਬੈਠਾ, ਲੋਕੀ ਕੋਲੇ ਖਰੀਦਦੇ ਪਏ ਨੇ, ਇੱਟਾਂ ਖਰੀਦਦੇ ਪਏ ਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ, ਲੱਕੜਾਂ ਖਰੀਦ ਰਹੇ ਨੇ, ਤੇ ਮੈਂ ਪੋਟਲੀ ਖੋਲ ਕੇ ਬੈਠਾ, ਮੇਰੀ ਤਰਫ ਕੋਈ ਆਉਂਦਾ ਹੀ ਨਹੀਂ, ਕੋਈ ਖਰੀਦਦਾਰ ਹੀ ਨਹੀਂ, ਕੋਈ ਪਾਰਖੂ ਨਹੀਂ। ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ, ਫਿਰ ਕੋਈ ਖਰੀਦਦਾਰ ਹੀ ਨਹੀਂ, ਗਾਹਕ ਹੀ ਨਹੀਂ ਹੈ। ਜੋ ਚੀਜ਼ ਮੇਰੇ ਕੋਲ ਹੈ ਇਸਦਾ ਕੋਈ ਖਰੀਦਦਾਰ ਹੀ ਨਹੀਂ ਹੈ। ਦੇਖਣ ਦੇ ਚਾਇਆ ਹੈ, ਇੱਕ ਰਾਜਨੀਤਿਕ ਦੇ ਪਿੱਛੇ ਜਿਤਨੀ ਭੀੜ ਚੱਲ ਪੈਂਦੀ ਹੈ, ਇੱਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ, ਅਧਿਆਤਮ ਦਰਸ਼ੀ ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧਤਾ ਹੀ ਕੀਤੀ ਹੈ। ਉਹਦੇ ਬੋਲਾਂ ਨਾਲ, ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ। ਤਾਂ ਸ੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ, ਤੇ ਜੇ ਮਬਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ, ਲੋਹੇ ਦੇ ਗ੍ਰਾਹਕ ਨੇ, ਕਿਧਰੇ ਇੱਕ ਅੱਧ اس ہیرے دا گراک آ وی جائے پارکھو آ وی جائے تاں نہیں مول او مل دین نو تیار نہیں, او مل نہیں اتارتا. سمجھتے ہے اے ہیرا ہے, پرکھتے ہے اس نو, اور او خریدار بھی ہے لیکن مل نہیں دینا چاہتا. ایتھے سوال پیدا ہوندا ہے مل کی ہے. کنچن سیوں پائیے نہیں تول, من دے رام لیا ہے مول. من ہی اس دا مول ہے. اپنا من بھیٹ کریے تے رام نام دا ہیرا پراپت کریے, پر اے مول دین نو کوئی تیار ہی نہیں. اس واسطے خریدار ہوندے آیا بھی, پارکو ہوندے آیا بھی, سوج سمجھ رکھدے آیا بھی, کئی منوں اس مہان ہیریاں تو وانجے رہ جاندے نے کیونکہ مل نہیں اتار دے, مل جو ہے نہیں دینا چاہتے. تو عام انہ برہم گیانیاں نو پگت لوگاں نو اے اپنے بول این سنساری منکھاں دے سامنے رکھنے پئے. شری رویداس جی مہاراج کہندے نا تشویش خراج نہ مال, مال میرا ودا جا رہا ہے, دھن پدارت میرا ودا جا رہا ہے, پر اس تے مینوں کوئی خراج نہیں دینا پیندا, اس تے مینوں کوئی ٹیکس نہیں دینا پیندا. خوف نہ خطا نہ ترس زوال. پھر جس شہر وچ میں رہنا اتھے کسے پرکار دا کوئی خوف نہیں, ڈر نہیں. اج تے اسی دیکھ رہے ہاں کہ جنگلاں وچ خوف ختم ہوندا جا رہا ہے, شہراں وچ خوف ودھدا جا رہا ہے. جنگلاں وچ جنگلی جانور گھٹدے جا رہے ہیں, شہراں وچ جنگلی جانور ودھدے جا رہے ہیں. چار پیراں والے چوپائے جانور جنگلاں وچ گھٹدے جا رہے ہیں, دو پیراں والے جانور ودھدے جا رہے ہیں. تے اجوکے یگ وچ چار پیراں والے جانوراں دا اتنا خطرہ نہیں رہا, دو پیراں والے جانور دا خطرہ ود گیا. پراچین سمیں وچ چوپایاں دا خطرہ سی, اور انہاں تو بچاؤ دے ہی سارے اپرالے کرنے پیندے سن, سادن جٹانے پیندے سن, ساری ساری رات اگ بال کے رکھنی پیندی سی کوئی شیر نہ آ جائے, کوئی چیتا حملہ آور نہ ہو جائے, یا پھر سپاں تو بچن دے اپرالے کرنے پیندے سن, ہاتھیاں تو بچن دے اپرالے کرنے پیندے سن. اج تے سارے اپرالے وسیلے نے اس دو پیراں والے جانور تو کس ڈھنگ نال اپنے آپ نو بچائیے تے اپنے آپ نو سرکشت کریے. شری رویداس جی مہاراج کہندے نے جس شہر دا میں واسی, اس شہر وچ خوف نہیں ہے, ڈر نہیں ہے, نہ کوئی ڈراندا ہے نہ کوئی ڈردا ہے. دراصل یہی برہم گیانی دے لکشن نے. گرو تیگ بہادر صاحب جی مہاراج فرمان کر دینے, بھے کاہوں کو دیت نئے بھے مانت آن, کہو نانک سن رے منا, گیانی تاہیں بکھانا. ڈرانا دشٹ پنا ہے, ڈرنا کائرتا ہے, بزدلی ہے. بزدل بھی پرماتما تو دور ہے, پر ظالم بھی پرماتما تو دور ہے. بہت وڈا بھیانک مانسک روگ ہے ڈرنا تے ڈرانا, اس تو بھگت اچا جیوندا ہے. تو بھگت رویداس جی مہاراج کہندے نے جس شہر دا میں واسی, اتھے خوف نہیں ہے, خطا اتھے دھوکھے بھی نہیں ہے, اتھے چھل نہیں ہے, اتھے کپٹ نہیں ہے. جس دنیا دا میں واسی ہاں, جس شہر دا میں واسی ہاں, اتھے دھوکھا نہیں ہے. دھوکھا دینا دھوکھا کھانا انہ دوہاں تو اچھی زندگی ہے, انہ دوہاں تو اچھا جیونا ہے. تے زوال کہندے نے دھیندی کلا نو, پستی نو. ان تے عالماں دا کہنا ہے ہر کمالے را زوال, کوئی ایسا کمال نہیں جو زوال دی طرف نہیں جاندا, کوئی ایسا چڑھنا نہیں جو دھیندی کلا دی نہیں طرف نہیں جاندا. اوچنگ تانی چنگ نانا سومو چنگ. صاحب شری گرو ارجن دیو جی مہاراج دا کہنا, اوچا چڑے سو جائے پیالا, جو اوپر جا رہا ہے آخر تھلے آئے گا, جو اوچا اٹھ رہا ہے آخر تھلے آئے گا. بچہ ودھ رہا ہے ودھ رہا ہے, طاقت ودھ رہی ہے, سندرتا ودھ رہی ہے, شکتی ودھ رہی ہے. اج بڈھا ہو گیا, ہوں گھٹنا گھٹنا گھٹ جائے گا. ہوں ڈھینڈی کلا, ہوں زوال, شریر زوال دی طرف جاندے نے, پہاڑ زوال دی طرف جاندے نے, سورج چند تارے زوال دی طرف جاندے نے. سوئم گرو ارجن دیو جی مہاراج پرمان کردے نے, گھٹنت دیپن گھٹنت روپن گھٹنت رو سس نکھتر گگنن گھٹنت گر ترس کھنڈن گھٹنت للنا برات موہتن. آخر استری دا مو براواں دا مو وی ایک شکھر تے پہنچ کے گھٹنا شروع ہو جاندا ہے, پتراں دا مو وی ایک شکھر تے پہنچ کے گھٹنا شروع ہو جاندا ہے. اس طریقے نال سورج وی گھٹدا ہے, چندرما وی گھٹدا ہے, پہاڑ وی گھٹدے نے, زمین وی گھٹدے نے, تے جو گھٹدا ہے آخر مٹدا ہے, جو وددا ہے وہ گھٹدا ہے, جو گھٹدا ہے وہ مٹدا ہے. اے نیم سب تے لاگو ہے, ایک تے نہیں لاگو, وہ پرماتما یا جو پرماتما نال جڑ گئے. گرو گوبند سنگھ جی مہاراج دا فرمان, نہ گھاٹ ہیں نہ باد ہیں, نہ گھاٹ باد ہوت ہیں. ایشور دے اکال پرخ دے نہ گھٹنا ہے نہ ودنا ہے, باقی ہر چیز وعدے دی طرف جاندی ہے, تے وعدے تو بعد پھر گھاٹے دی طرف جاندی ہے, تے گھاٹے تو بعد پھر مٹ جاندی ہے. ودنا گھٹنا مٹنا یہ نیم ہر ایک تے لاگو ہے, ہر وستو تے, ہر جیو تے, ہر آکار تے. پر شری رویداس جی مہاراج کہنے, جس شہر دا میں واسی ہاں اتھے زوال ہے ہی نہیں, اتھے گھٹنا ہے ہی نہیں, تے جد گھٹنا ہی نہیں تو پھر مٹنا بھی نہیں ہے. امٹ دنیا دی پراپتی ہو جاندی ہے, امٹ سنسار, امٹ آنند, امٹ سکھ, جو نیست و نابود ہو ہی نہیں سکتا. نہ تسویس خراج نہ مال, خوف نہ خطا نہ ترس زوال, اب میں خوب وطن گہ پائی, اواں خیر صدا میرے بھائی. اس شہر دیچ صدیوی خیر بنے آیا ہے, صدائی خیر, صدائی چڑھ دیاں کلا, کدی ماڑی خبر نہیں آوڑی. زمین دیتے کوئی ایسا ملک نہیں جتھے روز کوئی نہ کوئی ماڑی خبر نہ آوے, کوئی ایسا شہر نہیں, کوئی ایسا پرانت نہیں جتھے ماڑیاں خبراں اخباراں دے پڑھن نو مل جو ہے نہ ملن. پر شری رویداس جی مہاراج کہندے, جس شہر دا میں واسی ہاں اتھے صدیوی خیر ہے, کدی کوئی ماڑی خبر اس شہر دی ہے ہی نہیں. نہ تسویس خراج نہ مال, خوف نہ خطا نہ ترس زوال, اب میں خوب وطن گہ پائی, اواں خیر صدا میرے بھائی. اے میرے پیرا اتھے صدیوی خیر, اتھے صدیوی آنند ہے. میں اس شہر دا واسی, میں اس نگری دا واسی, اور اس نگری دے واسی ہی سارے لوگ تسی بنو. حقیقت ہے بیرونی دنیا وچ جس ملک دے سکھ زیادہ ہوئے وہ ملک باقی لوگاں لئی اپنے ملک دے دروازے بند کر دیندے نے, دکھی لئی, کمزور لئی, غریباں لئی اپنے ملک دے دوار بند کر دیندے نے. ایسا اسی دھرتی تے دیکھتے ہیں. ایک پرانت وچ بہت کچھ ہوئے تے بہت کچھ پراکرتک سمپدا ہوئے, وہ پرانت وی دوسرے پرانت لئی دوار بند کردا ہے. ایک ویکتی کول بہت کچھ ہو جائے تو بہت کچھ دے ہون دے آئیں وہ دوسرے ویکتیاں لئی دروازے بند کر دیندا ہے. پر رویداس کہنن, جس شہر دا میں واسیاں بیگم پورے دا, اس شہر دے بوئے ہر ایک لئی کھلے لے, کوئی بھی آوے اس بیگم پورے دے چوسے تے آنند لوے, سکھ چین لوے. میں سب نو آواز ماریاں, سب نو ڈھڈورا پٹ کے بلا رہے ہیں.